ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨ ਹੈ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨ ਹੈ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜੇ ਨਿਤ ਵਾਜੇ ਆਪਣਾ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬੋ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰ ਨਾਨਕ ਸੱਚ ਵਡਿਆਈ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰ ਨਾਨਕ ਸੱਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦ ਹੈ कृपा निधान जगत गुरु हे संसार ताप हरण है करुणा में सब दुख हरो हे शरण जोग दयाल है दीनानाथ मया करो शरीर स्वस्थ क्षीण समय सिमरंत नानक राम दामोदर माधव परम सम्मान आवर साहिब कमाल बारगाहे इनायत के मालक कलयुगी जीवों के उद्धार करता साहिब सहाबा ज्योत रूप हर आप महिमा दे मालक तन तन गुरु पिता श्री गुरुदेव गुरु रामदास पातशाह जी दी महान मेहरामत दा सदका साडे सारयां दे सिर ते बख्शिशमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शुरुआत करन दा बल भी साहिब जिया ने नजरे इनायत कर दिया इस ब्रह्मंड दे सब तों पवित्र स्थान जौंदे जागदे सुनदे बोलदे स्थान सचखंड श्री हरिमंदर साहिब विखे करन दा बल प्रदान किया है साहिब जी दे दर तों अमृत वेले प्राप्त हुक्मनामे दा पाठ बड़े प्रेम सहित आप जिया ने श्रवण किया है कुछ समा होर सतगुरु पातशाह जी दी महान बरकत सदाए बारगा महिमामई बोलां दी विचार राही मन गुरु चरणां नाल जुड़ सके एकाग्रता अदब ते आनंद दी दात झोली च पै सके इस लई जितने माता प्राता हाजरीन हाजरी भर रहे हो बेशतर छोटी जी ध्यान साधना दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु नानक देव जी दे चरण कमलां ते टिकिया है ते साहिब जिया ने मेहर भरिया हथ साडे सिर ते रखिया होया गुरुदेव जी दे शब्द रूपी कदमां नूं गलवकड़ी करदिया चरण चुमदिया होया गुरु की मुबारक फतेह राही सांझ बनाइए वाहिगुरु जी का खालसा वाहिगुरु जी की फतेह अज दे महाबोल मेहमान दे मालक सतगुरु तपत माहे ठंड वरतावण वाले साहेब जिन्होंने सड़दी हुई लोह ते बैठ के भी अपनी मुबारक जबान तो कोई सड़दा होया बोल नहीं आख्या बल्कि सदा आप जी दे कंठ तो सुनदी रही तेरा किया मीठा लागै हर नाम पदार्थ नानक मांगै उलहनो मैं कहू न दियो, मन मीठ तुहारो कियो। मीत करे सोई हम माना, मीत के कर्तव्य कुशल समाना। इकर टेक मेरे मन चीत, जिस किस करना सो हमरा मीत। जिन्हां नूं पट जना ने नतमस्तक होंदिया सजदा रत होंदिया ये बोल आखे हन, पन मथुरा कछ भेद नहीं, गुर अर्जुन प्रतख्य हर। तन तन गुरुदेव गुरु अर्जन साहब जियां दे अमृतमई बोल हन, जिस दे मरकजी बोलन साहब फुरमान करदे ने, तुम कार आवहो मेरे मीत, तुमरे दुखी हर आप निवारे, अपदा पई बतीत। ए मेरे मित्र मन, अपने घर विच निवास कर, अपने हिरदे रूपी घर विच टिक जा। ते जद भी कोई गुरमंत्र दे जाप नाल जुड़दिया होया, वाहेगुरू वाहेगुरू करदिया होया, राम राम अल्लाह अल्लाह करदिया होया, कोई अपने स्वय स्वरूप विच टिक जांदा है, कोई अपने हिरदे विच टिक जांदा है, सही मन्या विच उस दियां सारियां विपतावां दा नाश उस दिन होंदा है, उस दे तमाम दुखां दा नाश उस दिन होंदा है, जदों उसनू अपने हिरदे विच टिकना आ जांदा है, अपने घर विच बैठना आ जांदा है। उस दिन फिर काम क्रोध लोभ मोह अहंकार ते अवगुणा रूपी वैरी करता पुरख दे नाम रूपी चक्कर नाल नाश हो जाते ने। उस दे नाम दा ये सुदर्शन चक्कर है जो तमाम विपतावां दा नाश कर देंदा है। बड़े गहरे बोल ने गुरु अर्जन देव महाराज जी दे, तुम कर आवहो मेरे मीत, तुमरे दुखी हर आप निवारे, अपदा पई बतीत। इस तरह सारिया विपतावां दा नाश हो जाता है और घर आनंद नाल भर जाता है, हिरदा आनंद नाल भर जाता है। अगर गौर नाल विचार के देखिए तो साडे जीवन विच दो तरह का घर मौजूद है। एक नूं असी शरीर का घर कह सकते हैं, दूजे नूं असी अपना आत्मक घर कह सकते हैं। हिरदा रूपी घर साडा आत्मिक घर है और साडे जीवन की यात्रा, साडे जीवन की भटकना, साडे जीवन की खेचल उदों ही समाप्त होंदी है जदों कोई मनुख अपने घर आ जाता है। यात्रा उदों ही पूरी होंदी है। ये गल वखरी है, किसी की यात्रा थोड़े समय च पूरी हो जाती है, कोई सारा दिन सफर करके यात्रा पूरी करता है, और कईयां नूं महीने लग जाते ने यात्रा विच चलदियां होया, ते फिर यात्रा अपने घर ही आके पूरी होती है। जिथों कोई चलिया होंदा है यात्रा उसे ही पॉइंट ते आके, उसे ही मुकाम ते आके पूरी होती। जैसे मैं अर्ज करा, कोई मनुख सवेर तो अपने घर चों चलिया, सारा दिन बड़े महान अस्थाना ते ट्रैवल करता रहे, घूमता फिरता रहे, बड़े सोहने दृश्य देखता रहे, बड़े महान मनुखा नूं मिलता रहे, ते बड़ी प्रसन्नता विच होवे, पर उसकी यात्रा अपने घर विच आके ही पूरी होती। अपने घर विच पा के ही मनुख रिलैक्स महसूस करता है, सहज महसूस करता है, सरलता महसूस करता है। बेशक बाहर बड़े कीमती अस्थाना ते उसका ठहराव होवे, वो पड़ाव होंदे ने, ਉਹਨਾਂ ਨੂੰ ਘਰ ਨਹੀਂ ਆਖਿਆ ਜਾ ਸਕਦਾ। ਇਸ ਲਈ ਬਾਹਰ ਸੰਸਾਰ ਦੇ ਸਾਰੇ ਸੁੱਖ, ਗਿਆਨ ਵਿਗਿਆਨ, ਮਾਣ ਸਨਮਾਨ ਦੀ ਪ੍ਰਾਪਤੀ ਮਨੁੱਖ ਨੂੰ ਪਰਮ ਸੁੱਖ ਦਾ ਅਨੁਭਵ ਨਹੀਂ ਕਰਾ ਸਕਦੀ। ਇਹ ਪਰਮ ਸੁੱਖ ਆਪਣੇ ਘਰ ਵਿੱਚ ਹੀ ਪ੍ਰਾਪਤ ਹੁੰਦਾ। ਜੇ ਬਾਹਰੀ ਤਲ 'ਤੇ ਦੇਖੀਏ ਤਾਂ ਇੱਕ ਸਰੀਰ ਦਾ ਘਰ ਹੈ, ਇੱਕ ਸਾਡਾ ਨਿੱਜ ਘਰ ਹੈ, ਆਤਮਿਕ ਘਰ ਹੈ। ਸਰੀਰ ਦਾ ਘਰ ਖਾਕ ਹੈਗਾ ਹੈ, ਖਾਕ ਤੋਂ ਸਰੀਰ ਦੀ ਯਾਤਰਾ ਪ੍ਰਾਰੰਭ ਹੋਈ, ਮਿੱਟੀ ਤੋਂ ਯਾਤਰਾ ਪ੍ਰਾਰੰਭ ਹੋਈ ਅਤੇ ਇੱਕ ਦਿਨ ਇਹ ਸਰੀਰ ਆਪਣੇ ਘਰ ਚਲਾ ਜਾਂਦਾ, ਆਪਣੇ ਘਰ ਜਾ ਨਿਵਾਸ ਕਰਦਾ। ਜੈਸੇ ਇਸਲਾਮ ਜਗਤ ਦੇ ਮਹਾਨ ਰੁਕਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੋਂ ਸਨਮਾਨਿਆ ਹੋਇਆ ਹਿਰਦਾ ਬਾਬਾ ਫਰੀਦ ਸਾਹਿਬ ਆਵਾਜ਼ ਮਾਰਦੇ ਹੋਏ ਕਹਿੰਦੇ ਨੇ, ਕਹਿੰਦੇ ਫਰੀਦਾ ਗੌਰ ਨਿਮਾਣੀ ਸੱਡ ਕਰੇ ਨਿਕਰਿਆ ਘਰ ਆਓ। ਐਵੇਂ ਬਾਹਰ ਭਟਕਦਾ ਪਿਆ ਅਤੇ ਬਾਹਰ ਭਟਕਦੇ ਹੋਇਆ ਤੂੰ ਬਾਹਰ ਦੇ ਜਗਤ ਨੂੰ ਹੀ ਆਪਣਾ ਘਰ ਸਮਝ ਲਿਆ, ਆਪਣਾ ਟਿਕਾਣਾ ਸਦੀਵੀ ਸਮਝ ਲਿਆ, ਪਰ ਤੂੰ ਹੈਗਾ ਨਿਕਰਾ ਹੈ। ਗੌਰ ਨਿਮਾਣੀ ਸੱਡ ਕਰੇ ਨਿਕਰਿਆ ਘਰ ਆਓ, ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆ ਹੋ। ਸਾਡਾ ਸਰੀਰ ਯਾਤਰਾ ਕਰ ਰਿਹਾ, ਬਾਲ ਕਾਲ ਤੋਂ ਕਿਸ਼ੋਰਾ ਅਵਸਥਾ ਵਿੱਚ ਆ ਜਾਂਦਾ, ਜਵਾਨ ਹੋ ਜਾਂਦਾ ਅਤੇ ਫਿਰ ਬੁਢਾਪੇ ਵਿੱਚ ਆ ਜਾਂਦਾ ਅਤੇ ਫਿਰ ਹੌਲੀ ਹੌਲੀ ਆਪਣੇ ਘਰ ਚਲਾ ਜਾਂਦਾ। ਕਿਹੜਾ ਘਰ ਹੈ ਇਸਦਾ? ਇਸਦਾ ਘਰ ਕਬਰ ਹੈ, ਖਾਕ ਵਿੱਚ ਖਾਕ ਹੋ ਜਾਣਾ ਸਾਡੇ ਸਰੀਰ ਦਾ ਘਰ ਹੈ, ਸਾਡੇ ਸਰੀਰ ਦਾ ਟਿਕਾਣਾ ਹੈ। ਮੈਨੂੰ ਇੱਕ ਬੜੀ ਕੀਮਤੀ ਗਾਥਾ ਇਸਲਾਮ ਜਗਤ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੀ ਖਿਆਲ ਹੋ ਆਈ ਹੈ, ਮੈਂ ਆਪ ਜੀ ਦੇ ਨਜ਼ਰ ਕਰਦਾ। ਇੱਕ ਦਿਨ ਸਵੇਰੇ ਦੀ ਨਮਾਜ਼ ਅਦਾ ਕਰਕੇ ਆਪਣੇ ਦੋ ਨਿਵਾਸੀਆਂ ਜਨਾਬ ਹਸਨ ਅਤੇ ਜਨਾਬ ਹੁਸੈਨ ਦੇ ਨਾਲ ਵਾਪਸ ਆ ਰਹੇ ਸਨ ਅਤੇ ਰਸਤੇ ਵਿੱਚ ਇੱਕ ਚੌਰਸਤਾ ਸੀ ਜਿਸ ਵਿੱਚੋਂ ਬੜੇ ਲੋਕ ਲੰਘਦੇ ਪਏ ਸਨ, ਕੋਈ ਸੱਜੇ ਜਾ ਰਿਹਾ, ਕੋਈ ਖੱਬੇ ਜਾ ਰਿਹਾ, ਅਤੇ ਥੋੜ੍ਹਾ ਜਿਹਾ ਰਸ ਹੋ ਗਿਆ ਸੀ, ਭੀੜ ਹੋ ਗਈ ਸੀ, ਅਤੇ ਹਜ਼ਰਤ ਮੁਹੰਮਦ ਸਾਹਿਬ ਦੋ ਕਦਮ ਰੁਕ ਗਏ। ਇਹੀ ਇੱਕ ਤਰੀਕਾ ਹੈ ਸੰਸਾਰ ਵਿੱਚ ਕਾਮਯਾਬੀ ਦਾ, ਸੰਸਾਰ ਵਿੱਚ ਮੰਜ਼ਿਲ ਦੀ ਪ੍ਰਾਪਤੀ ਦਾ। ਜਦੋਂ ਬਹੁਤਾ ਕਰਾਊਡ ਹੋਵੇ, ਬਹੁਤੀ ਭੀੜ ਹੋਵੇ, ਫਿਰ ਥੋੜ੍ਹਾ ਜਿਹਾ ਰੁਕ ਜਾਣਾ ਚਾਹੀਦਾ ਹੈ। ਰੁਕਣ ਦਾ ਮਤਲਬ ਵਿਚਾਰ ਕਰਨਾ, ਰੁਕਣ ਦਾ ਮਤਲਬ ਆਪਣੇ ਹਿਰਦੇ ਨੂੰ ਗੁਰੂ ਦੀ ਵਿਚਾਰ ਨਾਲ ਜੋੜਨਾ। ਜੈਸੇ ਤੁਸੀਂ ਕਿਸੇ ਲਿੰਕ ਰੋਡ ਤੋਂ ਕਿਸੇ ਵੱਡੇ ਰੋਡ ਵਿੱਚ ਪੈਣਾ ਹੋਵੇ, ਆਪਣੀ ਗੱਡੀ ਨੂੰ ਵੱਡੇ ਰੋਡ 'ਚ ਪਾਉਣਾ ਹੋਵੇ ਅਤੇ ਬੜੀ ਸਪੀਡ ਨਾਲ ਟ੍ਰੈਫਿਕ ਆ ਜਾ ਰਹੀ ਹੈ, ਲੋਕ ਬੜੀ ਸਪੀਡ ਨਾਲ ਲੰਘਦੇ ਪਏ ਨੇ, ਅਤੇ ਸਿਆਣਾ ਡਰਾਈਵਰ ਦੋ ਪਲ ਲਈ ਰੁਕ ਜਾਂਦਾ, ਠਹਿਰ ਜਾਂਦਾ ਹੈ। ਅਤੇ ਮੈਂ ਅਰਜ਼ ਕਰਾਂ, ਕਰਤਾ ਪੁਰਖ ਦਾ ਨਿਯਮ ਹੈ, ਜਿਹੜੇ ਦੋ ਚਾਰ ਸੈਕਿੰਡ ਲਈ ਠਹਿਰ ਜਾਂਦੇ ਨੇ, ਰੁਕ ਜਾਂਦੇ ਨੇ, ਉਹਨਾਂ ਨੂੰ ਰਸਤਾ ਬਿਲਕੁਲ ਕਲੀਅਰ ਮਿਲ ਜਾਂਦਾ, ਰਸ ਲੰਘ ਜਾਂਦਾ, ਟ੍ਰੈਫਿਕ ਲੰਘ ਜਾਂਦੀ ਹੈ ਔਰ ਮੰਜ਼ਿਲ ਆਸਾਨ ਹੋ ਜਾਂਦੀ ਹੈ। ਪਰ ਜਿਨ੍ਹਾਂ ਨੂੰ ਠਹਿਰਨ ਦੀ ਜੁਗਤ ਨਾ ਆਵੇ ਉਹ ਕਈ ਦਫ਼ਾ ਆਪਣਾ ਜੀਵਨ ਖਤਰੇ 'ਚ ਪਾ ਲੈਂਦੇ ਨੇ ਔਰ ਰਾਹਗੀਰਾਂ ਦਾ ਜੀਵਨ ਵੀ ਖਤਰੇ ਵਿੱਚ ਪਾ ਲੈਂਦੇ ਨੇ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰੋਗੇ ਤਾਂ ਤੁਹਾਨੂੰ ਵਾਰ ਵਾਰ ਇੱਕ ਸ਼ਬਦ ਦਿਖਾਈ ਪਵੇਗਾ, ਰਹਾਓ, ਮਤਲਬ ਠਹਿਰ ਜਾਓ, ਕਾਲ ਵਿੱਚ ਨਹੀਂ ਚੱਲਣਾ। ਕਾਲ ਵਿੱਚ ਲਏ ਹੋਏ ਫੈਸਲੇ ਹਮੇਸ਼ਾ ਦੁਖਦਾਈ ਹੁੰਦੇ ਨੇ, ਹਮੇਸ਼ਾ ਕਸ਼ਟਦਾਈ ਹੁੰਦੇ ਨੇ, ਔਰ ਆਪਣੇ ਆਪ ਲਈ ਹੀ ਨਹੀਂ ਬਲਕਿ ਆਉਣ ਵਾਲੀਆਂ ਨਸਲਾਂ ਲਈ ਵੀ ਉਹ ਕਸ਼ਟ ਖੜਾ ਕਰ ਦਿੰਦੇ, ਦੁੱਖ ਖੜਾ ਕਰ ਦਿੰਦੇ ਨੇ। मैं अर्ज करना चाहता हाँ। चलदे होया ठहर गए, नवासिया ने पूछया अबू हजूर इतने सारे लोग कित्थे जा रहे। हजरत मुहम्मद साहब कहन लगे सारे कब्रस्तान जांदे पए। उन्हां दे समझाउण दा ढंग है, उन्हां दे कहण दा ढंग है। हमेशा साडा सुभा है अपनी समझ घट होण करके महान अवतारां महान महापुरखां ते महान पैगंबरां ते असी तंज करन लग पैंदे। ये नहीं सोचदे कि साडी मत कित्थे खड़ी है, साडी सोचण शक्ति कित्थे खड़ी है। बड़े महान बोल मेरे साहब जिया ने आखे ने, कदने वेद कतेब कहो मत झूठे, झूठा जो ना विचार है। तनस करनी ते सौखी है, आखिर एक ख्याल मन विच पैदा होंदा है बई ये तनस परमात्मा ने मनुख अंदर क्यों पैदा की, मनुख दे अंदर इसनों क्यों रखिया है। इसलिए रखिया है पुरखा, जे तनज करनी है तो अपने आप से कर कि मैं गलत हो सकता, मेरा तौर तरीका ठीक नहीं हो सकता, मेरी जीवन शैली तर्जे जिंदगी गलत भी हो सकती है। तेनू दूजे गलत आखण, उस नालों पहले खुद अपने वल देख, अपने आप की विचार करके देख, गल समझ विच आ जाए। बड़ा गहरा वचन है। सारे कब्रस्तान जा रहे ने, वो छोटे बच्चे सन उन्हें सोचा कोई बड़ा वड्डा सोना खेलण दा खाण दा थां होवेगा। जिथे जा रहे ने आखण लगे फिर अब्बू हजूर असी भी अज जाना, सानू भी दिखा के लियाओ। हजरत मुहम्मद साहब कहण लगे इस तरह नहीं आता, वो शरीर का घर है टिकाणा है, ते उत्थे शरीर की समाप्ति तो बाद ही पहुंचा जा, पहले लोग जाणगे वापस आ जाण। उत्थे रहिंदा उही है जिस दे शरीर दे जीवन की समाप्ति हो जा। ते सच जानना गुरु साडा आत्मा का घर है, परमात्मा साडा निज घर है, ते परमात्मा रूपी घर विच उही मनुख निवास करदा जिथे अपने मन की समाप्ति हो जाती, अपनी अकल की समाप्ति हो जाती है। असी रोज गुरु ग्रंथ साहिब महाराज नूं मत्था टेक रहे हां, रोज सजदा करदे हां। ते क्यों करदे हां कि हे गुरु ग्रंथ साहिब महाराज, असी अपनी मत खत्म करदे हां, अपने विचार खत्म करदे हां, ते तेरे महान रहबरी विचारां नूं धारण करदे हां। ये गुरु विच टिकण दा एक बड़ा वड्डा ढंग हैगा है। बड़ी वड्डी जुगत साहब ने दसी है इस तरह सिख गुरु रूपी घर विच टिक जांदा है, गुरु दे बचन मनदिया मनदिया वाहिगुरु वाहिगुरु दा जाप करदिया करदिया मनुख नूं इह निज घर प्राप्त हो जाता है। महाराज ने बार बार बाणी च इस घर का जिक्र किया। ये पंक्तियां थानू जह नसी होवन गईयां, थिर कर बैसो हर जन प्यारे सतगुर तुमरे काज सवारे। बड़े दुख की गल है, सारी जिंदगी मनुख भटकदा रहिंदा है, परेशान होंदा रहिंदा है, ते तुसी 100 चों 99 बंदियां नूं ये कहिंदे होए सुनोगे कि बड़ा यतन करदा कारज सफल नहीं होंदा, कम सफल नहीं होंदा, ते बार बार कम कार विच विघन पै जांदा, बार बार सामने विघन दिखाई पैंदे ने। मैनूं एक सज्जन मिलिया सी, मेरा करीबी है रिश्तेदार है, मैनू कहन लगा एक दफा साडे घर आओ। मैं कह ठीक है, समा बनेगा तो जरूर आवांगा, जरूर मिल के आवांगा। कहन लगा निरा मिल के नहीं आना, ਸਾਡੇ ਘਰ ਝਾਤੀ ਮਾਰ ਕੇ ਆਇਓ। ਮੈਂ ਕਿ ਕਿਸ ਗੱਲ ਤੋਂ ਝਾਤੀ ਕੀ ਮਾਰਨੀ ਹੈ ਪਤਾ ਨਹੀਂ, ਬੜਾ ਕੰਮ ਕਰਦੇ ਹਾਂ, ਬੜੀ ਮਿਹਨਤ ਕਰਦੇ ਹਾਂ, ਪਰ ਘਰ ਵਿੱਚ ਬਰਕਤ ਕੋਈ ਨਹੀਂ। ਲੱਗਦਾ ਕਿਸੇ ਮਲੀਨ ਆਤਮਾ ਦਾ ਨਿਵਾਸ ਹੈ ਸਾਡੇ ਘਰ ਵਿੱਚ। ਘਰ ਵਿੱਚ ਇਤਫਾਕ ਕੋਈ ਨਹੀਂ, ਪ੍ਰੇਮ ਕੋਈ ਨਹੀਂ, ਅਤੇ ਸਾਰੇ ਜੀ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਦਿਖਾਈ ਪੈਂਦੇ। ਮੈਂ ਕਿਹਾ ਗੱਲ ਇਹ ਹੈ ਸੱਜਣਾ, ਇਸ ਤਰ੍ਹਾਂ ਦੀ ਝਾਤੀ ਮਾਰਨਾ ਮੈਨੂੰ ਤਾਂ ਨਹੀਂ ਆਉਂਦਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਕਹਿੰਦੇ, ਕੋਟ ਵਿਘਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾਉ। ਕਰੋੜਾਂ ਦੁੱਖ, ਕਰੋੜਾਂ ਰੁਕਾਵਟਾਂ, ਕਰੋੜਾਂ ਵਿਘਨ ਉਸਦੀ ਜ਼ਿੰਦਗੀ ਵਿੱਚ ਆ ਜਾਂਦੇ ਨੇ ਜਿਸਨੂੰ ਕਰਤਾ ਪੁਰਖ ਦਾ ਨਾਮ ਵਿਸਰ ਜਾਂਦਾ ਹੈ, ਅਤੇ ਉਹ ਜੀਵਨ ਵਿੱਚ ਦੁੱਖ ਪਾਉਂਦਾ ਹੈ। ਜਿਵੇਂ ਕੱਚਾ ਧਾਗਾ ਟੁੱਟ ਜਾਂਦਾ ਹੈ ਨਾ, ਥੋੜ੍ਹੀ ਜਿਹੀ ਜ਼ਰਫ ਨਾਲ, ਥੋੜ੍ਹੇ ਜਿਹੇ ਖਿਚਾਓ ਨਾਲ, ਜਿਵੇਂ ਕੱਚਾ ਧਾਗਾ ਟੁੱਟ ਜਾਂਦਾ, ਇਸ ਤਰ੍ਹਾਂ ਇਹੋ ਜਿਹੇ ਮਨੁੱਖਾਂ ਨੂੰ ਟੁੱਟਦੇ ਹੋਏ ਦੇਖਿਆ ਜਾ ਸਕਦਾ, ਇਹੋ ਜਿਹੇ ਮਨੁੱਖਾਂ ਨੂੰ ਚਿੰਤਾ ਗ੍ਰਸਤ ਦੇਖਿਆ ਜਾ ਸਕਦਾ। ਨਾ ਵਿਸਰਿਆ ਤ੍ਰਿਗ ਜੀਵਣਾ ਟੁੱਟੇ ਕੱਚ ਧਾਗੇ, ਮਹਾਰਾਜ ਦੇ ਬੋਲ ਨੇ। ਜਿਵੇਂ ਕੱਚ ਟੁੱਟ ਜਾਂਦਾ, ਕੱਚੇ ਧਾਗੇ ਟੁੱਟ ਜਾਂਦੇ ਨੇ, ਇਸ ਤਰ੍ਹਾਂ ਇਹੋ ਜਿਹੇ ਮਨੁੱਖ ਜੋ ਨਾਮ ਨਾਲੋਂ ਟੁੱਟੇ ਹੋਏ ਨੇ, ਜਿਹਨਾਂ ਦਾ ਜੀਵਨ ਕਰਤਾ ਪੁਰਖ ਦੇ ਨਾਮ ਨਾਲੋਂ ਟੁੱਟਿਆ ਹੈ। ਨਾਮ ਤੋਂ ਬਿਨਾਂ ਜੀਵਨ ਵਿੱਚੋਂ ਦੁੱਖ ਮੁਕਾਏ ਨਹੀਂ ਜਾ ਸਕਦੇ, ਭਾਵੇਂ ਕਿਤਨਾ ਕੋਈ ਯਤਨ ਕਰੇ। ਇੱਕ ਗੁਜ਼ਾਰਿਸ਼ ਮੈਂ ਹੋਰ ਆਪ ਜੀ ਦੇ ਸ੍ਰੀ ਚਰਨ ਕਮਲਾਂ ਵਿੱਚ ਰੱਖਣੀ ਚਾਹੁੰਦਾ। ਗੁਰੂ ਰੂਪ ਸਾਧ ਸੰਗਤ ਨੇ ਇਸ ਲਈ ਸਜਦਾ ਕਰਕੇ ਹੀ ਗੱਲ ਕੀਤੀ ਜਾ ਸਕਦੀ, ਕਦਮ ਗੋਸੀ ਕਰਦਿਆਂ ਹੋਇਆਂ ਹੀ ਗੱਲ ਕੀਤੀ ਜਾ ਸਕਦੀ ਹੈ। ਇੱਥੇ ਹੰਕਾਰ ਦੇ ਬੋਲ ਪ੍ਰਵਾਨ ਨਹੀਂ ਹੁੰਦੇ, ਇੱਥੇ ਸਤਿਕਾਰ ਦੇ ਬੋਲ ਹੀ ਆਖੇ ਜਾ ਸਕਦੇ ਨੇ, ਪਿਆਰ ਦੇ ਬੋਲ ਹੀ ਆਖੇ ਜਾ ਸਕਦੇ ਨੇ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, 1469 ਤੋਂ ਲੈ ਕੇ ਇਹ 2005 ਆ ਗਿਆ, 547-48 ਸਾਢੇ 500 ਸਾਲ ਹੋ ਗਏ ਨੇ ਕੌਮ ਦਾ ਸਫ਼ਰ ਚੱਲ ਰਿਹਾ ਹੈ। ਸਾਰੀ ਦੁਨੀਆ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅੰਮ੍ਰਿਤਮਈ ਨਿਸ਼ਾਨ ਸਾਹਿਬ ਝੁਲਦਾ ਹੋਇਆ ਦਿਖਾਈ ਪੈ ਰਿਹਾ। ਇਸ ਦਾ ਕਾਰਨ ਕੀ ਹੈ? ਜੇ ਕੋਈ ਆਖੇ ਬਈ ਇਹ ਬਲ ਹੈਗਾ, ਇਹ ਤਾਕਤ ਹੈਗੀ ਹੈ, ਤਾਂ ਮੈਂ ਅਰਜ਼ ਕਰਾਂ, ਦੁਨਿਆਵੀ ਕੋਈ ਬਲ ਨਹੀਂ, ਰਾਜਸੀ ਕੋਈ ਬਲ ਨਹੀਂ, ਸੰਸਾਰੀ ਕੋਈ ਤਾਕਤ ਨਹੀਂ ਹੈ। ਇਸ ਕੌਮ ਨੂੰ ਸਾਰੀ ਦੁਨੀਆ 'ਤੇ ਪਹੁੰਚਾਉਣ ਵਾਲਾ ਅਗਰ ਕੋਈ ਬਲ ਹੈਗਾ ਹੈ, ਤਾਂ ਉਹ ਅੰਮ੍ਰਿਤ ਵੇਲੇ ਦੇ ਸਿਮਰਨ ਦਾ ਬਲ ਹੈਗਾ, ਉਹ ਅੰਮ੍ਰਿਤ ਦੀ ਸ਼ਕਤੀ ਦਾ ਬਲ ਹੈ, ਉਹ ਗੁਰੂ ਦੀ ਪੰਜ ਕਕਾਰੀ ਰਹਿਤ ਦਾ ਬਲ ਹੈ, ਉਹ ਸਾਡੇ ਅਕਾਲ ਪੁਰਖੀ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਬਲ ਹੈ, ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਬਲ ਹੈ, ਜਿਸ ਕਰਕੇ ਇਹ ਕੌਮ 550 ਸਫ਼ਰ ਕਰਕੇ ਆਈ ਹੈ। ਔਰ ਇੱਕ ਗੁਜ਼ਾਰਿਸ਼ ਮੈਂ ਹੋਰ ਕਰਨੀ ਚਾਹੁੰਦਾ ਹਾਂ, ਇਸਨੂੰ ਹੀ ਧਿਆਨ ਨਾਲ ਸੁਣਨਾ, ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਿਆ ਰਹੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨਾਲ ਜੁੜਿਆ ਰਹੇਗਾ, ਅਕਾਲ ਪੁਰਖੀ ਸੱਤਾ ਨਾਲ ਜੁੜਿਆ ਰਹੇਗਾ, ਉਹਨਾਂ ਚਿਰ ਚਾਹੇ ਵੱਡੇ ਤੋਂ ਵੱਡੇ ਹਮਲਾਵਰ ਆ ਜਾਵਣ, ਆਪਣਾ ਆਪਾ ਹੀ ਮੁਕਾਉਣਗੇ, ਇਹ ਕੌਮ ਮੁਕਾਈ ਨਹੀਂ ਜਾ ਸਕਦੀ, ਇਸਨੂੰ ਖਤਮ ਨਹੀਂ ਕੀਤਾ ਜਾ ਸਕਦਾ। ਮੈਂ ਅਰਜ਼ ਕਰਾਂ, ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ, ਅਤੇ ਉਸਦਾ ਬਾਇਸ ਅਸੀਂ ਆਪ ਹੀ ਬਣ ਜਾਂਦੇ ਹਾਂ ਜਦੋਂ ਨਾਮ ਨਾਲੋਂ ਟੁੱਟ ਜਾਂਦੇ ਹਾਂ, ਜਦੋਂ ਨਿਤਨੇਮ ਨਾਲੋਂ ਟੁੱਟ ਜਾਂਦੇ ਹਾਂ, ਫਿਰ ਅਸੀਂ ਧੜਿਆਂ ਵਿੱਚ ਵੰਡੇ ਜਾਵਾਂਗੇ, ਫਿਰ ਸਾਡੇ ਵਿੱਚ ਵੰਡੀਆਂ ਪੈ ਜਾਣਗੀਆਂ। ਅਤੇ ਮੈਂ ਅਰਜ਼ ਕਰਾਂ, ਵੰਡੇ ਹੋਏ ਨੂੰ ਮੁਕਾਉਣਾ ਤਾਂ ਬੜਾ ਹੀ ਸੌਖਾ ਰਹਿੰਦਾ, ਜਦ ਵੰਡਿਆ ਗਿਆ फिर आप ही मुक गया, होर कुछ करन दी लोड़ ही नहीं। साडे सामने पुराणिक गाथावां मौजूद ने, उदाहरण मौजूद ने। तुसी देखो राजे रावण दे कोल बड़ी वड्डी सेना है, वड्डियां वड्डियां किलिया का मालक है, और उसके कोल शक्तियां की कोई घाट नहीं है। पर क्यों रावण नूं मूर्ख का लकब मिलिया? ज्ञाता तो बहुत सी, विद्वान तो बहुत सी। महाराज जी के बोल ने, लंका गढ़ सोने का भया, मूर्ख रावण क्या ले गया? की प्राप्त होया? ये लकब क्यों मिलिया? ते क्यों इतनी वड्डी परासत का कारण उसकी झोली विच पिया? क्यों परासत उहदी झोली विच पई, हार उहदी झोली विच पई? मैं अर्ज करां, कारण यह है, भरा भरा वंडे गए। अगर भरा भरा वंडे गए तो सोने का किला सड़ के सुआह हो गया, जबकि सोने नूं साड़िया नहीं जा सकता। कोई सोने वर्गा भी होवे, परिवारक वंडियां पै जाण, आपस में इतफाक खत्म हो जाए, तो सुआह हो जाता है। तो दूजे पासे श्री राम दे कोल कोई बहुत वड्डी सेना नहीं, थोड़े जे मैं अर्ज करां सैनिक ने। और भी वानरां का जिक्र है, वानर सेना श्री राम दे कोल। तो वानर सेना का मतलब है जिसनों जिन उसनों जिन्ना मर्जी सिखा लो, फिर भी उसने अपनी घरूटी मारनी आती, फिर भी उसने अपना आप प्रगट करना होता। वानर सेना जंगे साजो समान का भी कोई बहुत वड्डा जखीरा नहीं है, तो राज सत्ता भी कोल नहीं है। बनवास विच सन श्री राम, पर फिर भी जित हो गई। कारण की है? ये गल ठीक है, सच्चाई भी कारण होती है, हिरदे की पालनता भी कारण होती है, पर वड्डा कारण यह दिखाई पैंदा श्री राम दे भरा नाल हैगे सन। प्राता लक्ष्मण जंग विच नाल सन, उन्हें यह नहीं कहा कि वनवास श्री राम नूं मिलिया तो मैनू नाल जाण दी की लोड़, मैं क्यों नाल जावां? वो अपने प्राण खतरे विच पा के नाल चल पए। तो दूजे प्राता श्री राम दीआं खड़ावां अपने सिर पर रख के बैठे रहे, भाई राज श्री राम का हैगा, यह कारण है जित दा। तो मैं अर्ज करां, जे भरा भरा वंडे जाण फिर वड्डियां शक्तियां के बावजूद मनुख हार जाता, वड्डियां शक्तियां के बावजूद मनुख टुट जाता है, बिखर जाता है। इसलिए मेरे साहब कहने, बाहर का जगत बिखराओ का जगत है, बाहर का जगत टुटिया हुआ का जगत है। इसलिए अपने अंदर के जीवन में प्रवेश कर, अपने निज घर में प्रवेश कर, ताई सारिया विपतावां का नाश होगा, ताई सारे कष्टों का निवारण आवेगा, तो अवस्था ऐसी बन जाएगी, रोग सोग सब मिट गए, नित नवा निरोवा। जीवन प्रेम नाल भर जाएगा, रस नाल भर जाएगा। बड़े महान बोल ने मेरे साहब जी दे, कदने फिर तेरे सारे कारज गुरु आप सवारेगा, करता पुरख आप सवारेगा, फिर कर बसो हर जन प्यारे, सतगुरु तुमरे काज सवारे। फिर तेरे सारे कारज गुरु सवार देवेगा। ते साडा सुभा है, असी कहने गुरु ने खरे कारज सवारने के नहीं सवारना, मैं अपना कारज आप ही सवार लैंदा, मैं अपना काम आप ही कर लैंदा हाँ। मेरे साहब कहने, पुरखा इस तरह तेरा जीवन दुख नाल भर जाएगा। किता लोड़िए कम सुहरत आखिए, कारज दे सवार सतगुर सच साखी है। मेरे साहब जीआं दे बोल ने, संतां संग निधान अमृत चाखी है, पै पंजन मेहरवान दास की राखी है। नानक हर गुण गाए अलख प्रभ लाखी है। इस तरह तेरा हिरदा अपने निज घर आ जाए, तेरा टिकाणा अपने निज घर आवेगा। बड़े महान बोल ने साहब जिया के इस पावन शब्द के मरकजी बोल ने, तुम घर आवो मेरे मीत। घर शब्द सिहारी नाल है, तेरा भाव है अपने निज घर, अपने असल टिकाने, अपने आपे लीन होना। तुम घर आवो मेरे मीत, तुमरे दुखी हर आप निवार। ये वासना अहंकार क्रोध इत्यादिक अवगुण जड़े हमेशा तेरे नाल दोष ही रखते, तेरे नाल वैर ही रखते ने, इन्हों सारियां दा निवारण नाम नाल ही होवे। अपदा भई बतीत, इस तरह हर तरह की विपता का नाश हो जाता जब कोई अपने हिरदे नूं नाम नाल जोड़ लै। मैं फिर तो इन्हों शब्दों नूं दोहराना चाहता हाँ, ये तमाम विपतावां का नाश ज्ञान नाल नहीं होवेगा मेरा, विज्ञान नाल नहीं होवेगा मेरा। जदों भी मुकम्मल तौर पर सारिया अपदावां का नाश होवेगा तो करता पुरख के नाम नाल ही होवेगा। नाम तो बिना गल बनती नहीं है, इसलिए साहब जिया ने सानू नाम नाल जोड़िया है। आओ इन्हें बरकतमई बोलों की विचार प्रेम सहित सरवण करिए। इस तरह एक दफा सारे गुरु रामदास महाराज जिया के चरण अपनी रसना से पौंदे हुए आखो धन गुरु रामदास जी महाराज। एक दफा फिर सारे आखो जी धन गुरु रामदास जी महाराज।
सतनाम श्री वाहे गुरु साहेब जी। तना सरी महला पांजवां।
श्री राग विच गुरु अर्जन देव जी दे अमृत बोल हन। श्री गुरु ग्रंथ साहब महाराज जी दे 678 नंबर अंग ते ए बचन सुभाए मान है।
जिन तुम भेजे तिन है बुलाए, सुख सहज सेती घर आओ।
साहब प्रेरणा देंदे पए, जीवन की असलीयत समझांदे पए ने। असलीयत यह है असी संसार ते अपने बल नाल नहीं आए, साडा जीवन अपने बल करके नहीं, साडा जन्म अपने बल करके नहीं है। महाराज ने बोल जपजी साहब च भी आखे ने, जोर न जीवन मर न जोर। जीना मरना तेरे वस विच नहीं है, तेनू संसार ते किसे ने भेजिया है, कोई भेजण वाला है। गहराई नाल इस मुक्ते नूं समझण दा यतन कर, ध्यान नाल समझण दा यतन करना। गुरु अमरदास महाराज के एक एक अंग बारे कमने, ये सरवण हो मेरे हो सच सुनने नूं पठाए, भेजिया है थोड़ा शरीर लाए। सुनो सत बाणी जित सुनी, मन तन हरिया हुआ रसना रस सवाणी। बड़े महा बोल ने साहब जी, साडा जन्म साडे बल करके नहीं आया, सानू करता पुरख ने भेजा है। पर हुण भुल जाए भेजण वाला कौन है, किसने भेजा है, फिर मनुख आप मुहारा हो जाए। तो आप मुहारे घोड़े की कोई मंजिल नहीं होंदी, कोई टिकाणा नहीं आंदा, सिवाय भटकण तो होर कख भी नहीं आंदा। जिहड़ा हो ही आप मुहारा हो जाए उसका जीवन दुखां नाल भर जाए। इसलिए साहब कद ने चेते रख, जिसने तेनू भेजा है ना वो आप तेनू घर आने की प्रेरणा भी करता पाया। सानू किसने भेजा है, करता पुरख ने, निरंकार ने। तो सानू सतसंग रूप में गुरबाणी रूप में जुड़े हुए महापुरखों के बोलों के रूप में कौन बुला रहा है, मेरे साहब कमने करता पुरख आप ही बुला रहा। ਹੋਰ ਕੋਈ ਆਵਾਜ਼ ਨਹੀਂ ਦੇ ਰਿਹਾ, ਆਪ ਹੀ ਆਵਾਜ਼ ਦਿੰਦਾ ਪਿਆ, ਸੁੱਖ ਸਹਿਜ ਸੇਤੀ ਘਰ ਆਓ। ਤੇਰਾ ਜੀਵਨ ਸੁੱਖ ਨਾਲ ਭਰਿਆ ਰਹੇਗਾ, ਅਡੋਲਤਾ ਨਾਲ ਭਰਿਆ ਰਹੇਗਾ, ਸਹਿਜ ਆਤਮਕ ਉੱਚੀ ਅਵਸਥਾ ਜਿੱਥੇ ਡਾਵਾਂ ਡੋਲਪਨ ਖਤਮ ਹੋ ਜਾਂਦਾ, ਇਹ ਸਾਰਾ ਕੁਝ ਮਿਲੇਗਾ ਜੇ ਤੂੰ ਆਪਣੇ ਨਿੱਜ ਘਰ ਵਿੱਚ ਆ ਜਾ। ਜੇ ਘਰ ਵਿੱਚ ਆਓਗੇ, ਬਿਸਤਰਾ ਵੀ ਮਿਲ ਜਾਏਗਾ, ਸਵਾਦਿਸ਼ਟ ਤਾਜ਼ਾ ਭੋਜਨ ਵੀ ਮਿਲ ਜਾਏਗਾ, ਪਰਿਵਾਰ ਦਾ ਪਿਆਰ ਵੀ ਮਿਲ ਜਾਏਗਾ, ਅਤੇ ਪੂਰੀ ਤਰ੍ਹਾਂ ਨਾਲ ਸੁਰੱਖਿਆ ਵੀ ਮਿਲ ਜਾਏਗੀ, ਪੂਰੀ ਤਰ੍ਹਾਂ ਨਾਲ ਸਿਕਿਉਰਿਟੀ ਵੀ ਘਰ ਵਿੱਚ ਹੀ ਹੁੰਦੀ ਹੈ। ਇਸ ਲਈ ਸਾਹਿਬ ਕਮਲੀ, ਸਾਰੇ ਸੁੱਖ ਤੇਰੀ ਝੋਲੀ ਵਿੱਚ ਪੈ ਜਾਣਗੇ। ਪਹਿਲੇ ਸਮਝ ਲੈ ਕਿ ਜਿਸਨੇ ਭੇਜਿਆ ਹੈ ਬਾਣੀ ਦੇ ਬਚਨਾਂ ਰਾਹੀਂ ਉਹੀ ਬੁਲਾ ਰਿਹਾ ਹੈ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨੇਹ ਚਲ ਰਾਜ ਕਮਾਓ।
ਇਸ ਤਰ੍ਹਾਂ ਆਨੰਦ ਮੰਗਲ ਬਣਿਆ ਰਹੇਗਾ, ਖੁਸ਼ੀਆਂ ਦਾ ਸਮਾਂ ਬਣਿਆ ਰਹੇਗਾ, ਪ੍ਰਸੰਨਤਾ ਦਾ ਸਮਾਂ ਬਣਿਆ ਰਹੇਗਾ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਇਹ ਸਹਿਜ ਅੰਦਰ ਸਿਮਰਨ ਦੀ ਰੌਂ ਚੱਲ ਪਏਗੀ, ਅੰਦਰ ਲਗਾਤਾਰ ਇੱਕ ਧੁਨੀ ਚੱਲ ਪਏਗੀ, ਸਹਿਜ ਧੁਨ ਨੇ ਚੱਲ ਰਾਜ ਕਮਾਓ, ਅਤੇ ਫਿਰ ਕਦੀ ਨਾ ਮੁੱਕਣ ਵਾਲਾ ਆਤਮਿਕ ਸਿੰਘਾਸਣ ਤੈਨੂੰ ਪ੍ਰਾਪਤ ਹੋ ਜਾਏ। ਜੈਸੇ ਕਬੀਰ ਸਾਹਿਬ ਕਹਿੰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਇਹ ਬਾਹਰ ਦੇ ਸਿੰਘਾਸਣ ਦੀ ਪ੍ਰਾਪਤੀ ਵਾਸਤੇ ਬਈ ਇੱਕ ਨੂੰ ਉਤਾਰ ਕੇ ਮੈਂ ਬੈਠਣਾ, ਬੜਾ ਅਨਰਥ ਸੰਸਾਰ ਕਰਦਾ। ਤੁਸੀਂ ਇਤਿਹਾਸ ਨੂੰ ਪੜ੍ਹ ਕੇ ਦੇਖ ਲਓ, ਹਿਟਲਰ, ਚੰਗੇਜ਼ ਖਾਨ, ਮੌਸੇ ਤੁੰਗ ਅਤੇ ਹੋਰ ਇਸ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੇ ਬੜੀ ਕਤਲੋ ਗਾਰਤ ਕੀਤੀ। 2 ਕਰੋੜ ਬੰਦਿਆਂ ਦਾ ਕਤਲ ਮੌਸੇ ਤੁੰਗ ਨੇ ਕਰ ਦਿੱਤਾ। ਮੈਂ ਅਰਜ਼ ਕਰਨਾ ਚਾਹੁੰਦਾ, ਪਾਕਿਸਤਾਨ ਬਣਿਆ, ਹੋਰ ਕੋਈ ਲੜਾਈ ਨਹੀਂ, ਨਾ ਕੋਈ ਹਿੰਦੁਸਤਾਨੀ ਲੜਦਾ, ਨਾ ਕੋਈ ਪਾਕਿਸਤਾਨੀ ਲੜਦਾ, ਬਸ ਲੜਾਈ ਹੈ ਕਿ ਮੇਰਾ ਉੱਚਾ ਸਿੰਘਾਸਣ ਹੋਵੇ, ਹੋਰ ਕੋਈ ਲੜਾਈ, ਹੋਰ ਕੋਈ ਝਗੜਾ ਨਹੀਂ। ਬਸ ਇਹੀ ਕਾਰਨ ਹੈ 15 ਲੱਖ ਮਨੁੱਖਾਂ ਦਾ ਕਤਲ ਕਰਕੇ ਇੱਕ ਦੇਸ਼ ਬਣਿਆ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਇਤਨਾ ਵੱਡਾ ਮਨੁੱਖਤਾ ਦਾ ਘਾਣ ਕਰਕੇ ਅਗਰ ਕੋਈ ਦੇਸ਼ ਬਣਦਾ, ਉਸ ਦੇਸ਼ ਨੂੰ ਕਬਰਸਤਾਨ ਹੀ ਆਖਿਆ ਜਾ ਸਕਦਾ, ਹੋਰ ਕੁਝ ਨਹੀਂ ਆਖਿਆ ਜਾ ਸਕਦਾ, ਸ਼ਮਸ਼ਾਨ ਹੀ ਆਖਿਆ ਜਾ ਸਕਦਾ, ਹੋਰ ਕੁਝ ਨਹੀਂ ਆਖਿਆ ਜਾ ਸਕਦਾ। ਪਰ ਤੁਹਾਨੂੰ ਮਿਲ ਜਾਣਗੇ ਹਿਟਲਰ ਵਰਗੇ, ਮਿਲ ਜਾਣਗੇ ਚੰਗੇਜ਼ ਖਾਨ ਵਰਗੇ, ਮਿਲ ਜਾਣਗੇ ਮੌਸੇ ਤੁੰਗ ਵਰਗੇ, ਜਿਨ੍ਹਾਂ ਨੇ ਸੰਸਾਰ ਦੇ ਮਾਸੂਮ ਲੋਕਾਂ ਦਾ ਸਰੇਆਮ ਕਤਲ ਕਰ ਦਿੱਤਾ, ਕਤਲੋ ਗਾਰਤ ਕਰ ਦਿੱਤੀ। ਕਬੀਰ ਕਹਿੰਦੇ ਇਹ ਖਿੰਡਾਓ ਦਾ ਜਗਤ ਹੈ, ਇਹ ਬਾਹਰ ਦਾ ਜਗਤ ਹੈ, ਇਸ ਲਈ ਅੰਦਰ ਦੇ ਜਗਤ ਵਿੱਚ ਪ੍ਰਵੇਸ਼ ਕਰਦੇ ਹਾਂ, ਇਹ ਸਿੰਘਾਸਣ ਪ੍ਰਾਪਤੀ ਹੋ ਜਾਂਦੀ ਹੈ। ਅਬ ਤੇ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਆਪਣੇ ਘਰ ਵਿੱਚ ਆਉਣ ਲਈ ਆਉਣ ਨਾਲ ਇਹ ਨਿਹਚਲ ਰਾਜ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸੰਬੋਧਨ ਕੀ ਹੈ, ਜੁਗੋ ਜੁਗ ਅਟਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਸਦਾ ਹਿਰਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਂਦਾ, ਪ੍ਰਭੂ ਦੇ ਨਾਮ ਨਾਲ ਜੁੜ ਜਾਂਦਾ, ਨਿਜ ਘਰ ਦੀ ਪ੍ਰਾਪਤੀ ਹੁੰਦੀ ਹੈ, ਉਸਨੂੰ ਫਿਰ ਅਟਲ ਸਦੀਵੀ ਆਤਮ ਰਾਜ ਪ੍ਰਾਪਤ ਹੁੰਦਾ, ਆਤਮ ਸੱਤਾ ਪ੍ਰਾਪਤ ਹੁੰਦੀ ਹੈ।
ਤੁਮ ਘਰ ਆਵੋ ਮੇਰੇ ਮੀਤ,
ਮੇਰੇ ਮਿੱਤਰ ਮਨ ਆਪਣੇ ਘਰ ਵਿੱਚ ਆ, ਮਨ ਰੇ ਫਿਰ ਰਹੋ ਮਤ ਕਪ ਜਾਹੀ ਜੀਓ। ਬੜੇ ਮਹਾਨ ਬੋਲ ਨੇ ਮੇਰੇ ਸਾਹਿਬ ਜੀ, ਸਭ ਕਿਸ ਘਰ ਨਹੀਂ ਬਾਹਰ ਨਹੀਂ, ਬਾਹਰ ਟੋਲ ਸੋ ਭਰਮ ਭੁਲਾ। ਬਾਹਰ ਦਾ ਜਗਤ ਸਿਵਾਏ ਭਰਮ ਤੋਂ ਸਿਵਾਏ ਭਟਕਣਾ ਤੋਂ ਹੋਰ ਕੁਝ ਵੀ ਨਹੀਂ ਹੈ। ਇਸ ਲਈ ਇਹ ਪ੍ਰਾਰਥਨਾ ਕਰਨੀ ਚਾਹੀਦੀ, ਇਹ ਮੇਰਾ ਆਪਣੇ ਪ੍ਰਯਾਸ ਨਾਲ ਨਹੀਂ ਮਿਲਦਾ, ਇਹ ਅਰਦਾਸ ਨਾਲ ਮਿਲਦਾ। ਹੇ ਗੁਰੂ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ, ਮੈਨੂੰ ਨਾਮ ਨਾਲ ਜੋੜ ਲੈ। ਖੇਡ ਬਣਦੀ ਹੋਈ ਦਿਖਾਈ ਪੈਂਦੀ, ਐਸੇ ਮਨੁੱਖ ਦੇ ਸਾਹਮਣੇ ਮੌਤ ਵੀ ਆਵੇ ਨਾ ਤੇ ਉਸਨੂੰ ਜੀਵਨ ਦਿਖਾਈ ਪੈਂਦਾ ਹੈ। ਮੈਨੂੰ ਮਹਾਂਪੁਰਖ ਆਤਮਾ ਸਿੰਘ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖਾਂ ਦਾ ਇੱਕ ਬਚਨ ਯਾਦ ਆ ਗਿਆ। ਬੜਾ ਸਰੀਰ ਉਹਨਾਂ ਦਾ ਕਮਜ਼ੋਰ ਹੋ ਗਿਆ ਸੀ, ਚੱਲਣਾ ਫਿਰਨਾ ਨਹੀਂ ਆਉਂਦਾ ਸੀ, ਮੰਜੇ ਨਾਲ ਹੀ ਸਰੀਰ ਜੁੜ ਗਿਆ ਹੋਇਆ ਸੀ। ਅਤੇ ਮਾਨਵੀ ਮਸਕੀਨ ਜੀਆਂ ਦੇ ਨਾਲ ਦਾਸ ਨੂੰ ਵੀ ਉਹਨਾਂ ਦੇ ਦਰਸ਼ਨ ਦਾ ਸੁਭਾਵ ਆਖਰੀ ਸਮੇਂ ਪ੍ਰਾਪਤ ਹੋਇਆ ਅਤੇ ਮਸਕੀਨ ਜੀ ਕਹਿਣ ਲੱਗੇ, ਬਾਬਾ ਜੀ ਸਰੀਰ ਬੜਾ ਕਮਜ਼ੋਰ ਹੋ ਗਿਆ ਅਤੇ ਭਾਵੇਂ ਹੱਥ ਇਕੱਠੇ ਕਰਨੇ ਮੁਸ਼ਕਲ ਸਨ, ਸਰੀਰ ਬੜਾ ਕਮਜ਼ੋਰ ਸੀ। ਅਤੇ ਹੱਸ ਕੇ ਕਹਿਣ ਲੱਗੇ, ਆਖਣ ਲੱਗੇ, ਨਹੀਂ ਪਾਤਸ਼ਾਹ, ਮੈਂ ਅੰਦਰੋਂ ਤਕੜਾ ਹੋ ਗਿਆ, ਮੇਰੇ ਵਰਗਾ ਤਕੜਾ ਹੋਰ ਕੌਣ ਹੋਵੇਗਾ। ਇਹ ਮਹਾਨਤਾ, ਇਹ ਦ੍ਰਿੜਤਾ ਅਤੇ ਇਹ ਸਮਰੱਥਾ, ਇਹ ਤਾਕਤ ਸਰੀਰ ਕਰਕੇ ਨਹੀਂ ਪ੍ਰਾਪਤ ਹੁੰਦੀ, ਇਹ ਨਿਜ ਘਰ ਦੀ ਅਵਸਥਾ ਕਰਕੇ ਪ੍ਰਾਪਤ ਹੁੰਦੀ, ਇਹ ਜੁੜ ਜਾਣ ਨਾਲ ਪ੍ਰਾਪਤ ਹੁੰਦੀ ਹੈ। ਇਸ ਲਈ ਮੇਰੇ ਸਾਹਿਬ ਆਵਾਜ਼ ਮਾਰਦੇ ਹਨ,
ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ।
ਕਹਿੰਦੇ ਸੁਣਿਆ ਜਾ ਸਕਦਾ, ਫਲਾਣਾ ਮੇਰਾ ਦੁਖੀ ਹੈ, ਫਲਾਣਾ ਮੇਰਾ ਦੁਖੀ ਹੈ। ਮਹਾਰਾਜ ਕਹਿੰਦੇ ਬਾਹਰ ਦੇ ਜਗਤ ਵਿੱਚ ਕੋਈ ਦੁਖੀ ਨਹੀਂ ਹੁੰਦਾ, ਦੋਸ਼ ਆਪਣੇ ਅੰਦਰ ਆਉਂਦੇ ਨੇ। ਬੱਬਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਮੇਰੀ ਸਾਹਿਬ ਜੀਆਂ ਦੇ ਬੋਲ ਨੇ, ਇਸ ਤਰ੍ਹਾਂ ਤੇਰੇ ਅਵਗੁਣ ਰੂਪੀ ਦੋਸ਼ ਖਤਮ ਹੋ ਜਾਣਗੇ ਤੇ ਇਹ ਦੁਖੀ ਖਤਮ ਹੋ ਜਾਣ ਤੇ ਆਪਦਾ ਖਤਮ ਹੋ ਜਾਵੇਗੀ।
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ।
ਐਸੇ ਪੁਰਖਾਂ ਨੂੰ ਜਿਨ੍ਹਾਂ ਨੂੰ ਆਪਣਾ ਨਿਜ ਘਰ ਪ੍ਰਾਪਤ ਹੋ ਜਾਂਦਾ, ਸਿਮਰਨ ਦੀ ਬੁਲੰਦ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਨੂੰ ਪਰਮਾਤਮਾ ਸਾਰੇ ਜਗਤ ਤੇ ਪ੍ਰਗਟ ਕਰਦਾ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਸਪੈ। ਕਰਤਾ ਪੁਰਖ ਆਪ ਪ੍ਰਗਟ ਕਰ ਦਿੰਦਾ ਤੇ ਉਹਨਾਂ ਦੇ ਜੀਵਨ ਦਾ ਭਟਕਾਓ, ਨੱਸਣਾ ਭੱਜਣਾ ਇਹ ਖਤਮ ਹੋ ਜਾਂਦਾ ਹੈ।
ਕਰ ਮੰਗਲ ਵਾਜੇ ਨਿਤ ਵਾਜੇ, ਆਪਣੇ ਖਸਮ ਨਿਵਾਜੇ।
ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਅਨਹਤ ਨਾਦ ਵੱਜ ਪੈਂਦਾ ਹੈ, ਸ਼ਬਦ ਦੇ ਨਾਦ ਗੂੰਜਣ ਲੱਗ ਪੈਂਦਾ, ਖੇਡ ਬਣ ਜਾਂਦੀ ਹੈ ਤੇ ਮੰਗਲਾਚਾਰ ਖੁਸ਼ੀਆਂ ਦੇ ਵਾਜੇ ਅਨਹਤ ਧੁਨੀ ਸੁਣਾਈ ਪੈਂਦੀ ਹੈ ਤੇ ਕਰਤਾ ਪੁਰਖ ਨੇ ਉਹਨਾਂ ਨੂੰ ਨਿਵਾਜ ਲਿਆ ਹੈ।
ਆਸ ਥੇਰਾ ਰਹੋ ਡੋਲੋ ਮਤ ਕਾਬੂ, ਗੁਰ ਕੈ ਬਚਨ ਆਧਾਰ।
ਜੀਵਨ ਵਿੱਚ ਕੁਝ ਦੁਸ਼ਵਾਰੀਆਂ ਆ ਵੀ ਜਾਣ ਤੇ ਟਿਕਿਆ ਰਹਿ, ਡੋਲਣਾ ਤੇ ਕਿਵੇਂ ਮਹਾਰਾਜ ਜੀ ਨੂੰ ਪੁੱਛੀਏ, ਡੋਲਣ ਤੋਂ ਕਿਵੇਂ ਬਚੀਏ, ਕਿਵੇਂ ਅਸਥਿਰਤਾ ਬਣੀ ਰਹੇ। ਸਾਹਿਬ ਕਹਿੰਦੇ ਗੁਰ ਕੈ ਬਚਨ ਆਧਾਰ, ਚਿੰਤਾ ਦੀ ਲੋੜ ਨਹੀਂ, ਗੁਰੂ ਦੇ ਬਚਨਾਂ ਨੂੰ ਆਪਣਾ ਆਸਰਾ ਬਣਾ, ਗੁਰੂ ਦਾ ਪੱਲਾ ਪਕੜ। ਜਦੋਂ ਲੋਕਾਂ ਦਾ ਮਨੁੱਖਾਂ ਦਾ ਪੱਲਾ ਪਕੜੇਗਾ, ਕਬਰਾਂ ਦਾ ਵਹਿਮਾਂ ਭਰਮਾਂ ਦਾ ਪੱਲਾ ਪਕੜੇਗਾ, ਤੇਰਾ ਡੋਲਣਾ ਬੰਦ ਨਹੀਂ ਹੋਵੇ, ਤੇਰਾ ਡੋਲਣਾ ਤਾਂ ਹੀ ਬੰਦ ਹੋਵੇਗਾ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ ਆਪਣਾ ਆਸਰਾ ਬਣਾਵੇਗਾ।
ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ।
ਕਿੰਨਾ ਬਰਕਤਮਈ ਬਚਨ ਹੈ ਸਾਹਿਬ ਜੀ ਦਾ, ਇਹ ਬਚਨ ਸੁਣਦਿਆਂ ਤੇ ਸਿੱਖ ਦਾ ਤੇ ਭੁਲੇਖਾ ਦੂਰ ਹੋ ਜਾਣਾ ਚਾਹੀਦਾ, ਸਿੱਖ ਦਾ ਹਿਰਦਾ ਤੇ ਪ੍ਰੇਮ ਵਿਸ਼ਵਾਸ ਨਾਲ ਭਰਨਾ ਚਾਹੀਦਾ। ਸਾਹਿਬ ਕਹਿੰਦੇ ਪੁਰਖਾ इस सारे ब्रह्मंड ते भूमंडल ते तेरी ही जयजयकार होवेगी, तेरी ही वडियाई बनेगी, तेरी ही महिमा होगी। ते मेरा इत्थे ही महिमा नहीं होगी, पार ब्रह्म परमेश्वर की बारगाह विच भी तेरा मुख उजला होगा, सम्मान मिलेगा। हर दरगाह पैनाइया हर आप गल लाइया, ऐसी अवस्था बनेगी।
जिनके जीत नहीं फेरे आपे पया सहाई।
जिसके सारे जीव हैगे, जीव जगत जिसका हैगा उही संसार नूं अपने वल मोड़दा पिया, उही विकारां वलों साडे हिरदे नूं फेर लैंदा, मोड़ लैंदा। ते मोड़ना भी उहदी सहायता नाल ही हुंदा, आपे पया सहाई, आप उसने सहायता कीती आ।
अचरज किया करने हारे नानक सच वडियाई।
ऐसी आत्मक अवस्था विच टिक जाण दा जिहड़ा आश्चर्यता नाल भरिया होया करिश्मा है ना, साहिब कहिंदे मनुख ने नहीं किया, ते उस करणहार करतार ने किया है, ते उहदी सच वडियाई जगत ते प्रगट हो रही है। ये गल सच हैगी है ते वडियाई वाली है कि जिहड़ा अपने निज घर विच सिमरन द्वारा टिक जांदा है उहदे सारे दोषां दा नाश करता पुरख आप कर दिंदा, ते मन सदीवी चढ़दी कला नाल जुड़ जांदा है। असीं जब मत्था टेकदे हां ना ते चार शब्द रिपीट करदे हां, नानक नाम चढ़दी कला, नाम तो बिना चढ़दी कला नहीं आती, फिर चढ़दी कला तो बिना रजात नहीं रहा जा सकता। ते नाम चढ़दी कला ते रजा विच रहना किवें मिले, तेरे भाणे सरबत दा भला, सारे जगत दा भला मंगदिया होया ही नहीं, भला करदिया होया जब कोई जीवन प्रभु नूं समर्पित करदा फिर उहदा जीवन टिकाओ विच आ जांदा। सतगुरु पातशाह मेरा भरिया हथ रख के सारिया नूं नवाजण तौफीक प्रदान करन। असी सतगुरु जी दे चरणा विच हाजरियां भरदे हां, होर किसे नाल नाता नहीं, केवल नाम नाल नाता साडा जुड़ सके। गुरु रामदास महाराज जी दे चरणा दी खाक विच ऐसी बरकत है कि करोड़ों सिंघासणा दी बरकत गुरु रामदास महाराज के चरणों की खाक विच मौजूद है। असाडा जुड़ना तो हो जाए साहब, ऐसी निवाजिश करन बारंबार सब का हार्दिक तौर का ते धन्नवाद है। बड़े लंबे समय बाद दास बाहरों परतिया ते फिर महाराज जी के चरण कमलों की हाजरी भरन का सुभाग प्राप्त होया। 12 तारीख तक जो लिस्ट बनी है दास ने हाजरियां आप जीयां दे चरण कमलों विच भरनिया ने, सारे सिख जगत नूं खास करके अमृतसर निवासियों नूं बेनती है। बाहरों भी संगतां बड़ी वड्डी गिनती विच पहुँचदियां ने। ये दिन गुरु रामदास महाराज जी के आगमन दिहाड़े दे दिन बंदी छोड़ दिवस गुरु हरगोबिंद साहिब महाराज जी दियां बरकतां नूं माणन दा समां है। वध चढ़ के हाजरियां भरो ते सिर्फ हिरदा इस गल ते टिकिया रहे, तुम करावहो मेरे मीत तुमरे दुखी हर आप निवारे, अपदा पई बतीत। आओ सारे रल के आखिरी पंक्तियां दा पाठ करिए ते फिर अरदास शामिल होइए।
जिनके जीत नहीं फेरे आपे पया सहाई, अचरज किया करने हारे नानक सच वडियाई।
वाहिगुरु जी का खालसा, वाहिगुरु जी की फतेह।